ਲੜੀਵਾਰ ਕਥਾ ਮਹਾਰਾਜ ਜੀ ਦੇ ਪਾਵਨ ਪਵਿੱਤਰ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਬਾਰਵੀਂ ਅਸ਼ਟਪਦੀ ਦੇ ਛੇਵਾਂ ਪਦਾ ਬਾਰਵੀਂ ਅਸ਼ਟਪਦੀ ਦਾ ਅੱਜ ਪ੍ਰਾਰੰਭ ਹੋ ਰਿਹਾ। ਇੱਥੇ ਮਹਾਰਾਜ ਜੀ ਕਹਿ ਆਏ ਹਨ ਸਦਾ ਸਦਾ ਨਾਨਕ ਹਰ ਜਾਪ। ਅੱਗੇ ਮਹਾਰਾਜ ਜੀ ਅਗਲੇ ਪਦੇ ਦੀ ਆਰੰਭਤਾ ਕਰਦੇ ਨੇ, ਸਰਵਣ ਕਰੀਏ ਜੀ।
ਕਰਨ ਕਰਾਵਨ ਕਰਨ ਹਾਰ,
ਕਰਨ ਤੇ ਕਰਾਉਣ ਵਾਲਾ ਤੇ ਕਰਨ ਹਾਰ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਆਪ ਹੀ। ਕਰਨ ਵਾਲਾ ਵੀ ਕਰਾਉਣ ਵਾਲਾ ਵੀ ਔਰ ਕਰਨ ਹਾਰ ਵੀ ਆਪ। ਤਿੰਨ ਵੇਰੀ ਇਹ ਸ਼ਬਦ ਮਹਾਰਾਜ ਜੀ ਨੇ ਵਰਤਿਆ, ਕਰਨ ਕਰਾਵਣ ਕਰਨ ਹਾਰ। ਪੂਰੇ ਤਿੰਨੇ ਲਫ਼ਜ਼ ਤਿੰਨ ਕਾਲਾਂ ਦੇ ਨਾਲ ਜੁੜ ਜਾਂਦੇ। ਤਿੰਨ ਕਾਲ ਨੇ ਨਾ, ਇੱਕ ਬੀਤ ਚੁੱਕਾ ਹੈ, ਇੱਕ ਚੱਲ ਰਿਹਾ ਔਰ ਇੱਕ ਆਉਣ ਵਾਲਾ ਸਮਾਂ। ਦੂਸਰਾ ਜਿਹੜਾ ਵਰਤਮਾਨ ਕਾਲ, ਇੱਕ ਜਿਹੜਾ ਬੀਤ ਚੁੱਕਾ ਹੈ ਪਾਸ, ਇਹ ਤਿੰਨ ਕਾਲ ਨੇ। ਇਹਨਾਂ ਤਿੰਨਾਂ ਕਾਲਾਂ ਨਾਲ ਤਿੰਨੇ ਸ਼ਬਦ ਜੋੜੇ, ਕਰਨ ਕਰਾਵਨ ਕਰਨਾ। ਜੋ ਪਿੱਛੇ ਵੀ ਜੋ ਹੋਇਆ ਹੈ ਉਹਨੂੰ ਕਰਨ ਵਾਲਾ ਉਹ ਇੱਕ ਅਕਾਲ। ਹੁਣ ਵੀ ਜੋ ਹੋ ਰਿਹਾ ਉਹਨੂੰ ਕਰਾਉਣ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਤੇ ਆਉਣ ਵਾਲੇ ਸਮੇਂ ਵਿੱਚ ਵੀ ਜੋ ਹੋਵੇਗਾ ਉਹਨੂੰ ਕਰਾਵਣ ਯੋਗ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਯਾਨੀ ਤਿੰਨਾਂ ਚੋ ਪਹਿਲਾਂ ਵੀ ਹੁਣ ਵੀ ਹੈ ਅੱਗੇ ਨੂੰ ਵੀ, ਉਸ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਕਰਤਾ ਨਹੀਂ ਹੈ, ਉਹੀ ਹੈ। ਪਹਿਲਾਂ ਵੀ ਉਸਨੇ ਕੀਤਾ, ਹੁਣ ਵੀ ਉਹੀ ਕਰ ਰਿਹਾ ਤੇ ਅੱਗੇ ਨੂੰ ਵੀ, ਆਉਣ ਵਾਲੇ ਸਮੇਂ ਵਿੱਚ ਵੀ ਉਹ ਕਰਾਵਣ ਵਾਲਾ ਹੈ, ਉਹੀ ਕਰਨ ਵਾਲਾ ਹੈ, ਕਰਨਹਾਰ ਹੈ। ਐਸਾ ਉਹ ਪ੍ਰਭੂ ਵਾਹਿਗੁਰੂ ਪਰਮੇਸ਼ਰ ਸਮਰੱਥ ਹੈ।
ਇਸ ਕੈ ਹਾਥ ਕਹਾ ਵਿਚਾਰ,
ਮਹਾਰਾਜ ਜੀ ਕਹਿੰਦੇ ਵਿਚਾਰ ਕਰਕੇ ਵੇਖ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਕਿ ਇਸ ਜੀਵ ਦੇ ਹੱਥ ਵਿੱਚ ਕੀ ਹੈ। ਇਸ ਕੈ ਹਾਥ ਕਹਾ ਵਿਚਾਰ, ਵਿਚਾਰ ਕਰਕੇ ਵੇਖ, ਜੇ ਕਰਨ ਕਰਾਵਣ ਹਾਰ ਇੱਕ ਪਰਮਾਤਮਾ ਹੀ ਹੈ ਤਾਂ ਇਸ ਬੰਦੇ ਦੇ ਹੱਥ ਚ ਕੀ ਹੈ, ਜੀਵ ਦੇ ਹੱਥ, ਇਹਦੇ ਹੱਥ ਵਿੱਚ ਕੁਝ ਨਹੀਂ। ਕਰਨ ਕਰਾਉਣ ਵਾਲਾ ਇੱਕ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਕਿਸੇ ਨੂੰ ਪ੍ਰੇਰਿਤ, ਕਦੇ ਬਲੀਆਂ ਨੂੰ ਨਿਰਬਲ ਕਰ ਦਿੰਦਾ ਤੇ ਨਿਰਬਲਾਂ ਨੂੰ ਬਲਵਾਨ ਬਣਾ ਕੇ ਰੱਖ ਦਿੰਦਾ। ਉਹ ਕਰਨ ਕਰਾਵਣ ਹਾਰ ਪਰਮਾਤਮਾ ਦੇ ਹੱਥ ਵਿੱਚ ਹੈ, ਸਭ ਨਿਰੰਕਾਰ ਦੇ ਅਖਤਿਆਰ ਹੈ ਸਭ ਕੁਝ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜੋ ਕਰ ਰਿਹਾ ਪਰਮੇਸ਼ਰ ਹੀ ਕਰ ਰਿਹਾ, ਇਸ ਜੀਵ ਦੇ ਹੱਥ ਵਿੱਚ ਕੁਝ ਨਹੀਂ, ਕਹਾ ਕੁਝ ਵੀ ਨਹੀਂ ਹੈ, ਵਿਚਾਰ ਕੇ ਵੇਖ ਲਓ।
ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ,
ਜਿਹੋ ਜਿਹੋ ਜੀ ਦ੍ਰਿਸ਼ਟੀ ਪਰਮਾਤਮਾ ਕਿਸੇ ਤੇ ਕਰਦਾ ਹੈ, ਜਿਹੋ ਜਿਹੋ ਜੀ ਹੈ ਪੰਜਵੇਂ ਪਾਤਸ਼ਾਹ ਕਹਿੰਦੇ ਉਹੋ ਜਿਹੀ ਹੋ ਜਾਂਦਾ। ਜਿਹੋ ਜਿਹੀ ਦ੍ਰਿਸ਼ਟੀ ਕਿਸੇ ਦੇ ਕਰ ਦਿੰਦਾ ਵੈਸਾ ਹੀ ਬਣ ਜਾਂਦਾ ਹੈ। ਕਿਸੇ ਵੱਲ ਕਰੂਰ ਦ੍ਰਿਸ਼ਟੀ ਕਰਕੇ ਵੇਖੇ ਤੇ ਕਰੂਰ ਬਣ ਜਾਂਦਾ ਹੈ, ਕਿਸੇ ਵੱਲ ਦਿਆਲ ਦ੍ਰਿਸ਼ਟੀ ਕਰਕੇ ਵੇਖੇ ਦਿਆਲੂ ਬਣ। ਸਾਰੀਆਂ ਦੇ ਗੁੱਸੇ ਦੀਆਂ ਐਸੀ ਵੇਖ ਜੀਵ ਵੈਸਾ ਹੀ ਬਣ ਜਾਂਦਾ। ਜਿਸ ਤਰ੍ਹਾਂ ਦੀ ਦ੍ਰਿਸ਼ਟੀ ਕਰਕੇ ਵੇਖ ਉਹੋ ਜਿਹਾ ਹੀ ਹੋ ਜਾਂਦਾ ਹੈ ਜੀ। ਬੜਾ ਗੂੜਾ ਜਿਹਾ ਸ਼ਬਦ ਹੈ, ਸ਼ਬਦਾਂ ਵਿੱਚ ਸਮਝਾਉਣ ਦੀ ਮੁਸ਼ਕਲ ਹੋ ਰਹੀ ਹੈ। ਜਿਹੋ ਜੀ ਦ੍ਰਿਸ਼ਟੀ ਪਰਮੇਸ਼ਰ ਨਿਰੰਕਾਰ ਕਰਦੇ ਉਹੋ ਜੀ ਸ੍ਰਿਸ਼ਟੀ ਬਣ ਜਾਂਦੀ, ਉਹੋ ਜਿਹੇ ਜੀਵ ਬਣ ਜਾਂਦੇ। ਜੇ ਕਿਸੇ ਤੇ ਦ੍ਰਿਸ਼ਟੀ ਕੀਤੀ ਉਹਨੂੰ ਇਤਨਾ ਸੂਰਮਾ ਬਣਾ ਦਿੱਤਾ, ਸੂਰਮਤਾਈ ਦੀ ਦ੍ਰਿਸ਼ਟੀ ਨਾਲ ਵੇਖਿਆ, ਇਤਨਾ ਸੂਰਮਾ ਤੇ ਬਹਾਦਰ ਬਣ ਗਿਆ, ਯੋਧਾ ਬਣ ਗਿਆ। ਜੇ ਕਿਸੇ ਤੇ ਦ੍ਰਿਸ਼ਟੀ ਕੀਤੀ ਤੇ ਉਹ ਇੰਨਾ ਕਾਇਰ ਤੇ ਬੁਜਦਿਲ ਤੇ ਕੰਮਦਿਲਾ ਬਣ ਗਿਆ। ਦ੍ਰਿਸ਼ਟੀ ਦੀ ਗੱਲ ਜੀਵਾਂ ਤੇ ਜੀਵਾਂ ਦੇ ਭਾਵਾਂ ਦੀਆਂ ਐਸੀਆਂ ਬਣ ਜਾਂਦੀਆਂ ਨੇ, ਉਹੋ ਜਿਹਾ ਪ੍ਰਕਾਸ਼ ਉਹਨਾਂ ਜੀਵਾਂ ਦੇ ਅੰਦਰ ਹੋ ਜਾਂਦਾ ਜਿਹੋ ਜੀ ਉਹ ਦ੍ਰਿਸ਼ਟੀ ਕਰਦਾ ਹੈ।
ਆਪੇ ਆਪ ਆਪ ਪ੍ਰਭ ਸੋਏ,
ਉਹ ਪ੍ਰਭੂ ਆਪੇ ਆਪ ਹੀ ਹੈ।
ਹਾਂ
ਆਪੇ ਆਪ ਹੀ ਹੈ, ਪ੍ਰਭੂ ਆਪ ਹੀ ਆਪ ਹੈ। ਉਹ ਸੋਏ ਸੋਭ ਲੀਕ ਹੈ, ਉਹਦੇ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ, ਆਪੇ ਆਪ ਹੀ ਹੈ।
ਜੋ ਕਿਛ ਕੀਨਾ ਸੋ ਆਪਣੇ ਰੰਗ,
ਵਾਹਿਗੁਰੂ ਨੇ ਜੋ ਕੁਝ ਵੀ ਕੀਤਾ ਆਪਣੀ ਮੌਜ ਵਿਚ ਕੀਤਾ ਹੈ। ਆਪਣੇ ਰੰਗ ਦਾ ਇੱਥੇ ਅਰਥ ਕਰਾਂਗੇ ਮੌਜ। ਉਹਨੇ ਜੋ ਕੁਝ ਵੀ ਕੀਤਾ ਨਾ ਆਪਣੀ ਮੌਜ ਵਿਚ ਬਣਾਇਆ। ਜਿਹੜੀ ਚੀਜ਼ ਮੌਜ ਵਿਚ ਬਣਾਈ ਜਾਵੇ ਨਾ ਉਹ ਅਲੋਕ ਹੁੰਦੀ। ਵਾਹਿਗੁਰੂ ਜੋ ਕੁਝ ਆਇਆ ਹੈ ਕੁਝ ਵੀ ਕੀ ਆਪਣੀ ਮੌਜ ਵਿਚ, ਉਹਨੂੰ ਕਿਸੇ ਨੇ ਸਲਾਹ ਨਹੀਂ ਦਿੱਤੀ ਕਿ ਪਰਮੇਸ਼ਵਰ ਜੀ ਏਦਾਂ ਨਹੀਂ ਆ ਏਦਾਂ ਕਰਦੇ। ਉਹਨੂੰ ਕਿਸੇ ਨੇ ਸਲਾਹ ਨਹੀਂ ਦਿੱਤੀ, ਉਹ ਬੀਓ ਪੁੱਛਣਾ ਮਸਲਤ ਧਰ ਹੈ, ਕਿਸੇ ਦੂਜੇ ਕੋਲੋਂ ਪੁੱਛ ਕੇ ਸਲਾਹ ਨਹੀਂ ਲੈਂਦਾ। ਆਪਣੀ ਮਰਜ਼ੀ ਨਾਲ ਕਰਦਾ ਔਰ ਆਪਣੀ ਮੌਜ ਵਿਚ ਕਰਦਾ ਜੋ ਕਰਦਾ। ਇਹ ਸਾਰਾ ਸੰਸਾਰ ਉਹਨੇ ਆਪਣੀ ਮੌਜ ਵਿਚੋਂ ਪੈਦਾ ਕੀਤਾ, ਸਾਰੀ ਸ੍ਰਿਸ਼ਟੀ ਆਪਣੀ ਮੌਜ ਨਾਲ ਪੈਦਾ ਕੀਤੀ, ਇੱਕ ਇੱਕ ਜੀਵ ਆਪਣੀ ਮੌਜ ਨਾਲ ਬਣਾਇਆ। ਕਦੇ ਖਿੜੇ ਹੋਏ ਫੁੱਲ ਦੇ ਕੋਲ ਵੀ ਬੈਠ ਜਾਓ ਨਾ, ਖਿੜਿਆ ਹੋਇਆ ਫੁੱਲ ਹੋਵੇ ਗੁਲਾਬ ਦਾ, ਗੁਲਦੌਤੀ ਦਾ, ਛੋਟਾ ਜਿਹਾ ਗੇਂਦੇ ਦਾ ਵੀ ਖਿੜਿਆ ਹੋਇਆ ਫੁੱਲ ਵੇਖੋ ਬਹਿ ਕੇ ਇਹ ਵੀ ਮੌਜ ਨਾਲ ਪੈਦਾ, ਕਿਤਨਾ ਬਣ ਕੇ ਉਹਦੀ ਮੌਜ। ਕਿਤੇ ਫੁੱਲ ਦਾ ਰਹੱਸ ਵੀ ਸਾਨੂੰ ਸਮਝ ਆ ਜਾਏ ਤੇ ਅਸੀਂ ਵਾਹਿਗੁਰੂ ਪਰਮੇਸ਼ਰ ਦੇ ਰਹੱਸ ਨੂੰ ਸਮਝਣ ਦਾ ਯਤਨ ਕਰ ਸਕੀਏ। ਪਰ ਸਾਡੀ ਦ੍ਰਿਸ਼ਟੀ ਵਿਚ ਸੈਂਕੜੇ ਫੁੱਲ ਆਉਂਦੇ ਨੇ, ਕਦੇ ਵੇਖਿਆ ਹੀ ਨਹੀਂ ਧਿਆਨ ਨਾਲ ਗਉ ਨਾਲ ਕਿ ਪਰਮਾਤਮਾ ਦੀ ਮੌਜ ਵਿਚੋਂ ਪੈਦਾ ਹੋਏ। ਕਿਤਨੇ ਕੁਦਰਤ ਦੇ ਜੀਵ ਸਾਡੀ ਦ੍ਰਿਸ਼ਟੀ ਦੇ ਸਾਹਮਣੇ ਤੁਰੇ ਫਿਰਦੇ ਨੇ, ਕਦੇ ਐਸਾ ਭਾਵ ਬਣਿਆ ਹੀ ਨਹੀਂ ਕਿ ਸਭ ਕੁਝ ਪਰਮਾਤਮਾ ਦੀ ਮੌਜ ਵਿਚ ਪੈਦਾ ਹੋਵੇ, ਇਹ ਸਭ ਕੁਝ ਨਿਰੰਕਾਰ ਦੀ ਮੌਜ ਵਿਚ ਪੈਦਾ ਹੋਵੇ। ਜੋ ਕੁਝ ਉਹਦੀ ਮੌਜ ਵਿਚ ਪੈਦਾ ਹੋਇਆ ਉਹਨੂੰ ਆਪਾਂ ਬੁਰਾ ਨਹੀਂ ਕਹਿ ਸਕਦੇ। ਆਖੋ ਸਤਨਾਮ, ਉਹਨੂੰ ਅਸੀਂ ਬੁਰਾ ਨਹੀਂ ਕਹਿ ਸਕਦੇ। ਪਰਮੇਸ਼ਰ ਕਹੀਏ ਫਿਰ
ਨਹੀਂ, ਸਭ ਭਲਾ ਹੀ ਹੈ,
ਕੁਝ ਵੀ ਬੁਰਾ ਨਹੀਂ ਹੈ, ਸਭ ਭਲਾ ਹੀ ਭਲਾ, ਭਲਾ ਹੀ ਭਲਾ। ਵਾਹਿਗੁਰੂ ਦੀ ਮੌਜ ਵਿੱਚ, ਪਰਮੇਸ਼ਰ ਦੀ ਮੌਜ ਵਿੱਚ ਪੈਦਾ ਹੋਇਆ ਕੋਈ ਵੀ ਜੀਵ, ਕੋਈ ਵੀ ਸੰਸਾਰ ਦਾ ਜਿਤਨਾ ਵੀ ਇਹ ਵਰਤਾਰਾ ਹੈ, ਕਿਵੇਂ ਕਹੀਏ ਬੁਰਾ ਹੈ। ਤੇ ਮਹਾਰਾਜ ਜੀ ਨੇ ਬੜੇ ਸੋਹਣੇ ਢੰਗ ਨਾਲ ਪਰਮਾਤਮਾ ਦੀ ਮੌਜ ਵਿੱਚ ਪੈਦਾ ਹੋਏ ਸੰਸਾਰ ਤੇ ਕੁਦਰਤ ਨੂੰ ਵੇਖ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ, ਬਲਿਹਾਰੀ ਕੁਦਰਤ ਵਸਿਆ, ਬਲਿਹਾਰ ਤੇਰੀ ਕੁਦਰਤ ਤੂੰ ਇਹਦੇ ਵਿੱਚ ਤੂੰ ਵਸਿਆ ਹੋਇਆ, ਵਾਹਿਗੁਰੂ ਇਹ ਤੇਰੀ ਮੌਜ ਵਿੱਚ ਪੈਦਾ ਹੋਈ ਕੁਦਰਤ। ਇਸ ਕਰਕੇ ਕਹਿੰਦੇ ਜੋ ਕੁਝ ਵੀ ਕੀਤਾ ਹੈ ਵਾਹਿਗੁਰੂ ਨੇ ਆਪਣੇ ਰੰਗ ਵਿੱਚ ਪੈਦਾ ਕੀਤਾ, ਆਪਣੀ ਮੌਤ ਪੈਦਾ ਕੀਤੀ। ਸ਼ਬਦ ਆਪਣੇ ਕਿਵੇਂ ਪ੍ਰਗਟ ਹੋਇਆ, ਮਹਾਰਾਜ ਜੀ ਕਹਿੰਦੇ ਪ੍ਰਗਟਿਓ ਖਾਲਸ ਪਰਮਾਤਮ ਕੀ ਮੌਜ, ਪ੍ਰਗਟਿਓ ਖਾਲਸ ਪਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸ ਪਰਮਾਤਮ ਕੀ ਮੌਜ। ਇਹ ਵੀ ਪਰਮਾਤਮਾ ਦੀ ਮੌਜ ਚੋਂ ਪੈਦਾ ਹੋਇਆ ਖਾਲਸਾ, ਉਹਦੇ ਰੰਗ ਉਹਦੀ ਮੌਜ ਵਿੱਚ ਪੈਦਾ ਹੋਇਆ ਹੈ ਖਾਲਸਾ। ਇਸ ਕਰਕੇ ਖਾਲਸਾ ਪਰਮਾਤਮਾ ਦਾ ਸਵਰੂਪ ਹੈ, ਖਾਲਸਾ ਨਿਰੰਕਾਰ ਦਾ ਸਵਰੂਪ ਹੈ, ਪਰਮੇਸ਼ਰ ਦਾ ਸਵਰੂਪ। ਖਾਲਸੇ ਤੇ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ, ਇੱਕ ਬਿੱਕ ਹੈ ਖਾਲਸਾ, ਕਿਉਂਕਿ ਇਹ ਵੀ ਵਾਹਿਗੁਰੂ ਦੀ ਮੌਜ ਵਿੱਚ ਹੀ ਪੈਦਾ ਹੋਇਆ। ਹਾਂਜੀ,
ਸਭ ਤੇ ਦੂਰ
ਸਭ ਤੋਂ ਦੂਰ, ਦੂਰ ਇੱਥੇ ਵਿਥ ਕਰਕੇ ਦੂਰ ਨਹੀਂ ਕਹਿ ਸਕਦੇ, ਵਖਬਾ ਹੋਵੇ 5, 10, 20, 50 ਕਿਲੋਮੀਟਰ, 1,000 ਕੋ, 2,000 ਕੋ, 5, 7, 20 ਹਜ਼ਾਰ ਕਿਲੋਮੀਟਰ ਦੂਰ, ਏਦਾਂ ਦਾ ਦੂਰੀ ਨਹੀਂ ਇੱਥੇ ਦੂਰ ਦੀ ਗੱਲ ਹੋ ਰਹੀ। ਇੱਥੇ ਦੂਰ ਦਾ ਮਤਲਬ ਹੈ ਪਰਮਾਤਮਾ ਸਾਰਿਆਂ ਤੋਂ ਅਸੰਗ ਹੈ, ਰਹਿੰਦਾ ਵੀ ਕੋਲ ਹੈ ਪਰ ਸਾਰਿਆਂ ਤੋਂ ਅਸੰਗ ਹੈ। ਸਭ ਤੇ ਦੂਰ, ਸਭ ਤੋਂ ਦੂਰ ਦਾ ਮਤਲਬ ਅਸੰਗ ਹੈ ਸਾਰਿਆਂ, ਇਹ ਸਾਰਿਆਂ ਤੋਂ ਅਸੰਗ ਵੀ ਹੈ ਔਰ ਸਭ ਹੂੰ ਕਹਿ ਸੰਗ, ਸਾਰਿਆਂ ਦੇ ਨਾਲ ਵੀ ਹੈ, ਸਾਰਿਆਂ ਦੇ ਅੰਦਰ ਵੀ, ਕਿਉਂਕਿ ਅਗਲਾ ਜਿਹੜਾ ਸੰਗ ਸ਼ਬਦ ਹੈ ਉਹਦੇ ਨਾਲ ਜਿਹੜਾ ਪਹਿਲਾਂ ਦੂਰ ਸ਼ਬਦ ਵਰਤਿਆ ਉਹਦਾ ਅਰਥ ਸਪਸ਼ਟ ਹੋ ਜਾਂਦਾ ਕਿ ਬਾਅਦ ਵਿੱਚ ਪਹਿਲਾਂ ਬਾਅਦ ਸੰਗ ਸ਼ਬਦ ਵਰਤ ਰਹੇ ਨੇ ਤੇ ਪਹਿਲਾਂ ਅਸੰਗ, ਸਾਰਿਆਂ ਸੰਗ ਵੀ ਹੈ ਔਰ ਤੋਂ ਦੂਰ ਕਿ ਨਾਲ ਸਭ ਵੀ ਹੈ ਤੇ ਸੰਗ ਹੈ ਉੱਥੇ ਮਹਾਰਾਜ ਚਲਗੀ ਧਰ ਕਹਿੰਦੇ ਨੇ ਸਦਾ ਅੰਗ ਸੰਗੇ ਅਪੰਗ ਵਿਭੂਤੇ, ਉਹ ਸਦਾ ਅੰਗ ਸੰਗ ਤੇ ਜਿੱਥੇ ਅਸੰਗ ਹੈ ਉੱਥੇ ਕਹਿੰਦੇ ਨੇ ਉਹ ਨਿਰਲੇਪ। ਜਿਸ ਤਰ੍ਹਾਂ ਨਿਰਲੇਪ ਹੈ ਜੈਸੇ ਜਲ ਮੈਂ ਕਮਲ ਅਲੇ, ਜਿਵੇਂ ਪਾਣੀ ਤੋਂ ਕਮਲ ਦਾ ਫੁੱਲ ਰਹਿੰਦਾ ਪਾਣੀ ਵਿੱਚ ਹੀ ਹੈ ਪਰ ਪਾਣੀ ਤੋਂ ਅਸੰਗ ਹੋ ਕੇ ਰਹਿੰਦਾ, ਏਦਾਂ ਸਾਰਿਆਂ ਵਿੱਚ ਰਹਿੰਦਾ ਹੋਇਆ ਵੀ ਵਾਹਿਗੁਰੂ ਸਭ ਤੋਂ ਅਸੰਗ ਹੈ।
ਬੂਜੈ ਦੇਖ ਕਰੈ ਵਿਵੇਕ,
ਕੌਣ ਕਹਿੰਦਾ ਰੱਬ ਨਹੀਂ ਬੁੱਝਦਾ, ਕੌਣ ਕਹਿੰਦਾ ਉਹ ਨਹੀਂ ਵੇਖਦਾ ਤੇ ਕੌਣ ਕਹਿੰਦਾ ਉਹ ਵਿਚਾਰ ਨਹੀਂ ਕਰਦਾ। ਮਹਾਰਾਜ ਪੂਜਾ ਕਹੀਏ ਸਮਝਣ ਵਾਲਾ, ਸਮਝਦਾਰ, ਸਮਝ ਵਾਲਾ ਵੀ ਹੈ ਤੇ ਵੇਖਣ ਵਾਲਾ ਵੀ ਹੈ, ਦੇਖ ਹੈ ਵੇਖਦਾ ਵੀ ਔਰ ਕਰੈ ਵਿਵੇਕ, ਵਿਵੇਕ ਦਾ ਮਤਲਬ ਹੁੰਦਾ ਵਿਚਾਰ ਕਰਨ ਵਾਲਾ ਔਰ ਉਹ ਵਿਚਾਰ ਵੀ ਕਰਦਾ, ਉਹ ਵੇਖਦਾ ਵੀ ਹੈ ਵਿਚਾਰ ਵੀ ਕਰਦਾ ਹੈ ਔਰ ਸਭ ਦੇ ਅੰਦਰ ਵੀ ਬੁੱਝਦਾ ਹੈ, ਬੁੱਝਣ ਵਾਲਾ ਵੀ ਹੈ।
ਆਪਹਿ ਏਕ ਆਪਹਿ ਅਨੇਕ,
आप ही एक है ते आप ही अनेक रूप होके वर्तने है। अनेक भी आप है ते एक भी आप, अनेक विच भी एक, एक ही रूप हो। गुरु नानक शाह महाराज को जगन्नाथपुरी गए ना, सतगुरां नूं ना अंदर एक कमरे विच बंद कर दिता। इन्हां ने साडे नाल खलो के आरती नहीं कीती, लागे उत्थे समुंदर है, बाहर वेख्या जाके उन्होंने टहल रहे सन, की वेखदे ने कि धन गुरु नानक साहब उत्थे भी बैठे ने। भज के अंदर आए, दरवाजा खोलिया ते अंदर भी बैठे। सभरम पै गया, उन्होंने आख्या भी एदा नहीं अद्धे अद्धे बंदे करके देखो कि असि इथे खलोने किते उत्थे चले जांदे हुण फिर इथे आ जांदे हुण, अद्धे अद्धे करके हुण ते इथे खलो गए ते बाहर जाके देखण लग पए उत्थे भी महाराज बैठे ने इथे भी बैठे। कोई है कार नहीं, असल गुरु पातशाह नीयत वकी, क्योंकि परमेश्वर एक रूप भी है ते अनेक रूप भी है, अनेक रूप करके भी वही वो एक ही अनेक रूप धारण करता, एक है अनेक है, अनेक है फिर एक है, एक तो अनेक हो जाता फिर अनेकों तो फिर एक हो जाता है। इस करके महाराज जी कहते आप ही एक है ते आप ही अनेक रूप धारी बैठा है।
मरै न बिन सै आवे न जाए,
वो वाहिगुरु परमेश्वर ना ता मरदा है ते ना ही विनसदा है ते ना ही आउंदा जांदा है, जमदा मरदा भी नहीं है, ना मरदा है ना बिनसदा है ना ही आउंदा जांदा है।
नानक दहि रटा
गुरु ग्रंथ साहिब पंजवें पातशाह जी महाराज जी कहंदे ओ प्रभु सदा ही सारिआं विच समाया होया है, सारिआं विच रह रिहा है, सारिआं विच वरत रिहा है, सदा घट राम बोलै, आप ही बोल रिहा है, आप ही वरत रहा, सारिआं विच आप ही समाया होया है। महाराज जी कृपा करन दया करन अपनी पावन पवित्र गुरबाणी दे विचार अनुसार साडी सुरत ढल जाए, ढाल लैण अपने शब्द दे संकेत साडी सुरत नूं ढाल लैण, इन्हीआं बेनतीआं करदा।